ਦੀਪਕ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੱਧੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਜੰਗ ਬੰਦੀ ਤਾਂ ਹੋ ਚੁੱਕੀ ਹੈ ਜੀ, ਸੀਜ਼ ਫਾਇਰ ਤਾਂ ਹੋ ਚੁੱਕੀ ਹੈ, ਪਰ ਫਿਰ ਜੰਗ ਦੇ ਆਸਾਰ ਕਿਉਂ ਨਜ਼ਰ ਆ ਰਹੇ? ਮੌਕ ਡਰਿਲਸ ਦੁਬਾਰਾ ਤੋਂ ਕਿਉਂ ਕੀਤੀਆਂ ਜਾ ਰਹੀਆਂ ਨੇ ਸ਼ੁਰੂ?
ਜਸਪ੍ਰੀਤ ਜੀ, ਇਸ ਤਰ੍ਹਾਂ ਕਿ ਭਾਰਤ ਸਰਕਾਰ ਜਾਂ ਸਾਡਾ ਰੱਖਿਆ ਮੰਤਰਾਲਾ ਜਾਂ ਭਾਰਤੀ ਫੌਜ ਵੱਲੋਂ ਸਪਸ਼ਟ ਕੀਤਾ ਗਿਆ ਕਿ ਜੰਗਬੰਦੀ ਨਹੀਂ ਹੋਈ, ਗੋਲੀਬੰਦੀ ਹੋਈ ਹੈ। ਸੋ ਇਸ ਲਈ ਗੋਲੀਬੰਦੀ ਦਾ ਕੋਈ ਇਹ ਟਾਈਮ ਨਹੀਂ ਗਾ ਕਿ ਹਾਂ ਕਦੋਂ ਤੱਕ ਉਹ ਸੀਜ਼ ਫਾਇਰ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ। ਸੋ ਇਸ ਲਈ ਉਹ ਕਹਿੰਦੇ ਕਿ ਉਹ ਕਦੇ ਵੀ, ਮਤਲਬ ਕਿ ਅਜੇ ਅਸੀਂ ਮਿਸ਼ਨ ਸੰਧੂਰ ਨੂੰ ਬੰਦ ਨਹੀਂ ਕੀਤਾ, ਇਹ ਦਾਅਵਾ ਵਾਰ ਵਾਰ ਕੀਤਾ ਜਾਂਦਾ ਰਿਹਾ। ਪਰ ਉਸਦੇ ਬਾਵਜੂਦ ਵੀ ਇਹ ਅਮਨ ਸ਼ਾਂਤੀ ਦਾ ਮਾਹੌਲ ਬਣ ਰਿਹਾ ਸੀਗਾ, ਲੋਕ ਇਸ ਖੌਫ 'ਚੋਂ ਲਗਭਗ ਬਾਹਰ ਆ ਗਏ ਸੀਗੇ ਕਿ ਹੁਣ ਜੰਗ ਨਹੀਂ ਹੋਊਗੀ। ਪਰ ਅਚਾਨਕ ਇਹ ਨਿਰਦੇਸ਼ ਆਉਂਦੇ ਨੇ ਕਿ ਕੱਲ੍ਹ ਨੂੰ, ਮਤਲਬ ਜਿਹੜੀ ਸਾਡੇ ਇੱਥੇ ਅਗਲੀ 29 ਤਰੀਕ ਚੜ੍ਹਨੀ ਹੈ, ਜਦੋਂ 29 ਮਈ ਨੂੰ ਭਾਰਤ ਦੇ ਉਹਨਾਂ ਚਾਰ ਸੂਬਿਆਂ ਦੇ ਵਿੱਚ ਜਿਹੜੇ ਪਾਕਿਸਤਾਨ ਦੀ ਬਿਲਕੁਲ ਹੱਦ ਨਾਲ ਲੱਗਦੇ ਨੇ, ਉਹਨਾਂ 'ਚ ਮੌਕ ਡਰਿਲ ਹੋਏਗੀ ਕੱਲ੍ਹ ਸ਼ਾਮ ਨੂੰ।
ਠੀਕ ਹੈ।
ਅਤੇ ਇਸ ਨੇ ਇੱਕ ਨਵਾਂ ਖੌਫ ਪੈਦਾ ਕਰ ਦਿੱਤਾ। ਮੌਕ ਡਰਿਲ ਮਤਲਬ ਯੁੱਧ ਤੋਂ ਬਚਣ ਦੀ ਤਿਆਰੀ, ਅਤੇ ਯੁੱਧ ਤੋਂ ਬਚਣ ਦੀ ਤਿਆਰੀ ਤਾਂ ਯੁੱਧ ਲਈ ਹੈ, ਯੁੱਧ ਤੋਂ ਬਚਣ ਦੇ ਲਈ ਬੰਦਾ ਯੁੱਧ ਹੋਊਗਾ ਫਿਰ? ਇਹ ਸਵਾਲ ਜਦੇ ਸਾਰਿਆਂ ਦੇ ਮਨਾਂ ਚਲਾ ਗਿਆ। ਅਤੇ ਜੇ ਆਪਾਂ ਪਿੱਛੇ ਝਾਤ ਮਾਰ ਕੇ ਵੀ ਦੇਖੀਏ, ਜਦੋਂ ਪਹਿਲਾਂ ਵੀ ਸਰਜੀਕਲ ਸਟ੍ਰਾਈਕ ਹੋਈ ਸੀ, ਤਦ ਉਸ ਸਮੇਂ ਬਕਾਇਦਾ ਤੌਰ 'ਤੇ ਅਨਾਊਂਸਮੈਂਟ ਹੋਈਆਂ ਸੀਗੀਆਂ ਕਿ 19 ਤਰੀਕ ਨੂੰ ਮੌਕ ਡਰਿਲ ਹੋਊਗੀ, ਉਹ ਤੋਂ ਇੱਕ ਦਿਨ ਪਹਿਲਾਂ ਹੀ ਸਰਜੀਕਲ ਸਟ੍ਰਾਈਕ ਹੋਊਗੀ। ਜਾਂ ਆ ਹਾਲ ਹੀ 'ਚ ਪਹਿਲਗਾਮ ਹਮਲੇ ਤੋਂ ਬਾਅਦ, ਜਿਹਦੇ ਵਿੱਚ 26 ਦੇ ਕਰੀਬ ਸਾਡੇ ਨਾਗਰਿਕ ਮਾਰੇ ਗਏ, ਹੈ ਨਾ, ਉਸ ਘਟਨਾ ਦੇ ਦੌਰਾਨ ਵੀ ਇਹ ਤੈਅ ਹੋਇਆ ਕਿ ਜੀ 7 ਮਈ ਨੂੰ ਅਸੀਂ ਮੌਕ ਡਰਿਲ ਕਰਾਂਗੇ। ਭਾਰਤ ਦੇ 244 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਮੌਕ ਡਰਿਲ ਦਾ ਐਲਾਨ ਹੁੰਦਾ, ਅਤੇ ਉਸੇ ਰਾਤ ਏਅਰ ਸਟ੍ਰਾਈਕ ਵੀ ਹੁੰਦੀ ਹੈ। ਸੋ ਇਸ ਲਈ ਕੁਝ ਤਰ੍ਹਾਂ ਇਹ ਵੀ ਦੇਖ ਰਹੀਆਂ ਨੇ ਕਿ ਕੀ ਇਹ ਕੱਲ ਨੂੰ ਜੇ ਮੌਕ ਡਰਿਲ ਦਾ ਐਲਾਨ ਹੈ, ਕਿਤੇ ਅੱਜ ਰਾਤ ਨੂੰ ਤਾਂ ਨਹੀਂ ਕੋਈ ਹਮਲਾ ਹੋਏਗਾ ਭਾਰਤ ਵੱਲੋਂ, ਜਾਂ ਕੱਲ ਨੂੰ ਜੇ ਮੌਕ ਡਰਿਲ ਹੈ, ਕੱਲ ਨੂੰ ਹੀ ਤਾਂ ਨਹੀਂ ਕੋਈ ਕਾਰਵਾਈ ਹੋਏਗੀ? ਸੋ ਇੱਕ ਤਾਂ ਇਸ, ਦੂਸਰੇ ਪਾਸੇ ਕੁਝ ਤਰ੍ਹਾਂ ਇਹ ਵੀ ਦੇਖ ਰਹੀਆਂ ਨੇ ਕਿ ਕਿਤੇ ਇਹ ਤਾਂ ਨਹੀਂ ਗਾ ਕਿ ਇਸ ਵਾਰ ਸ਼ਰਾਰਤ ਉਧਰੋਂ ਕੀਤੀ ਜਾਣੀ ਹੋਵੇ ਕੋਈ, ਔਰ ਇਹਦੀ ਜਾਣਕਾਰੀ ਭਾਰਤ ਸਰਕਾਰ ਨੂੰ ਮਿਲੀ ਹੋਵੇ, ਉਹਦੀ ਤਿਆਰੀ ਵਜੋਂ ਹੋਵੇ ਕਿ ਖੁਫੀਆ ਤੰਤਰ ਵੱਲੋਂ ਕੋਈ ਜਾਣਕਾਰੀ ਮਿਲੀ ਹੋਵੇ, ਕਿਉਂਕਿ ਚੀਨ ਵਰਗਾ ਮੁਲਕ ਜਿਵੇਂ ਪਾਕਿਸਤਾਨ ਦੀ ਪਿੱਠ 'ਤੇ ਖੜਾ ਹੈ, ਅਤੇ ਇਹ ਜਿਵੇਂ ਉਹਨੂੰ ਲੋਨ ਪਾਸ ਹੋਇਆ, ਉਹਦਾ ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਵੀ ਹੈ ਕਿ ਕੋਈ ਸ਼ਰਾਰਤ ਤਾਂ ਨਹੀਂ ਹੋ ਰਹੀ। ਪਰ ਇਸ ਦੇ ਬਾਵਜੂਦ ਰਾਜਨੀਤਿਕ ਜਿਹੜੇ ਮੰਥਨ ਕਰਨ ਦੇ ਮਾਹਰ ਨੇ, ਉਹ ਇਹਨੂੰ ਇਸ ਪੱਖ ਤੋਂ ਵੀ ਲੈ ਰਹੇ ਨੇ ਕਿ ਭਾਰਤ ਸਰਕਾਰ ਵਿਰੋਧੀ ਦਲਾਂ ਦੇ, ਮੀਡੀਆ ਦੇ, ਆਮ ਵਰਗ ਦੇ ਸਵਾਲਾਂ ਤੋਂ ਭੱਜ ਰਹੀ ਆ, ਜਿਹੜੇ ਕਹਿੰਦੇ ਨੇ ਕਿ ਘੱਟੋ ਘੱਟ ਇਹ ਤਾਂ ਦੱਸੋ ਕਿ ਉਹ ਪਹਿਲਗਾਮ ਦੇ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੇ ਆਏ ਕਿੱਥੇ ਸੀ, ਕਿੱਥੇ ਚਲੇ ਗਏ, ਕੀ ਉਹ ਏਅਰ ਸਟ੍ਰਾਈਕ 'ਚ ਮਾਰੇ ਵੀ ਗਏ ਜਾਂ ਨਹੀਂ ਮਾਰੇ ਗਏ, ਉਹਨਾਂ ਬਾਰੇ ਕੀ ਰਿਪੋਰਟ ਹੈ, ਅਤੇ ਇਸ ਦੇ ਨਾਲ ਨਾਲ ਸਾਡਾ ਕਿੰਨਾ ਨੁਕਸਾਨ ਹੋਇਆ ਉਸ 4 ਦਿਨ ਦੀ ਜੰਗ ਦੇ ਵਿੱਚ, ਕੀ ਸਾਡਾ ਜਹਾਜ਼ ਨੁਕਸਾਨਿਆ ਗਿਆ ਕੋਈ ਰਫੇਲ ਜਾਂ ਨਹੀਂ। ਅਤੇ ਤੁਸੀਂ ਇਹ ਸਾਰੀ ਜਾਣਕਾਰੀ ਨਾ ਤਾਂ ਵਿਰੋਧੀ ਧਿਰ ਦੀ ਬੈਠਕ 'ਚ ਆ ਕੇ ਦੇ ਰਹੇ ਹੋ, ਨਾ ਭਾਰਤ ਦਾ ਸੰਸਦ ਦਾ ਸੈਸ਼ਨ ਬੁਲਾ ਕੇ ਦੇ ਰਹੇ ਹੋ, ਅਤੇ ਇਹ ਸਭ ਦੇ ਦਰਮਿਆਨ ਇਹਦਾ ਬਦਲ ਵਜੋਂ ਕਹਿੰਦੇ ਕਿ ਮੋਦੀ ਸਰਕਾਰ ਨੇ ਤੈਅ ਕੀਤਾ ਕਿ ਆਪਾਂ ਵਿਦੇਸ਼ਾਂ ਨੂੰ ਆਪਣਾ ਵਫਦ ਭੇਜੋ।
ਅੱਛਾ।
ਅਤੇ ਉਹ ਮੈਂਬਰ ਪਾਰਲੀਮੈਂਟ ਦੇ ਵੱਖ ਵੱਖ ਵਫਦ ਤੈਅ ਕੀਤੇ, ਪਰ ਉਹਦਾ ਵੀ ਕੋਈ ਖਾਸ ਰਿਸਪੋਂਸ ਕਿਤੇ ਦੁਨੀਆ ਭਰ 'ਚ ਨਜ਼ਰ ਨਹੀਂ ਆਇਆ ਕਿ ਉਹਦੀ ਬੜੀ ਚਰਚਾ ਤੁਰੀ ਹੋਵੇ, ਫਰੰਟ ਪੇਜਾਂ 'ਤੇ ਦੁਨੀਆ ਦੇ ਮੀਡੀਆ ਨੇ ਲਿਆ ਹੋਵੇ। ਸੋ ਇਸ ਲਈ ਕਹਿੰਦੇ ਕਿ ਇਹ ਜਿਹੜੇ ਸਵਾਲ ਵੱਡੇ ਹੁੰਦੇ ਜਾ ਰਹੇ ਨੇ, ਉਹਨਾਂ ਤੋਂ ਬਚਣ ਲਈ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਫਿਕਰ ਨਾ ਕਰੋ, ਅਜੇ ਤਾਂ ਛੋਟਾ ਜਿਹਾ ਕੰਮ ਹੋਇਆ, ਅਸੀਂ ਹੋਰ ਕਰਾਂਗੇ, ਕਿ ਉਸ ਤਰ੍ਹਾਂ ਦਾ ਇੱਕ ਪ੍ਰਗਟਾਵਾ ਦਿਖਾਵਾ ਕਿ ਚਲੋ ਅਜੇ ਟੀਕੇ ਰਹੋ, ਕੁਛ ਹੋਰ ਹੋਊ, ਕੁਛ ਹੋਰ ਹੋਊ। ਸੋ ਊਂਠ ਦਾ ਬੁੱਲ ਅੱਜ ਨਹੀਂ ਤਾਂ ਕੱਲ੍ਹ ਨੂੰ ਡਿੱਗੂ, ਕੱਲ੍ਹ ਨੂੰ ਨਹੀਂ ਤਾਂ ਪਰਸੋਂ ਡਿੱਗੂ, ਕੀ ਉਹ ਹੈ? ਅਤੇ ਦੂਸਰੇ ਪਾਸੇ ਬੀਜੇਪੀ ਨੇ ਇੱਕ ਆਪਣੇ ਫਾਰਮੂਲੇ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਇੱਕ ਯੋਜਨਾ ਬਣਾਈ ਹੈ ਕਿ ਭਾਰਤ ਦੇ ਹਰ ਸ਼ਹਿਰ ਖੇਤਰ ਦੇ ਵਿੱਚ ਜਾ ਕੇ ਘਰਾਂ 'ਚ ਔਰਤਾਂ ਲਈ ਸੰਧੂਰ ਦੀਆਂ ਡੱਬੀਆਂ ਦੇ ਕੇ ਅਸੀਂ ਮਿਸ਼ਨ ਸੰਧੂਰ ਦਾ ਪ੍ਰਚਾਰ ਕਰਨਾ।
ਅੱਛਾ ਜੀ।
ਅਤੇ ਇਹ ਤਾਂ ਕੋਈ ਨਵਾਂ ਵਰਤਾਰਾ ਨਹੀਂ ਹੈ। ਤੁਸੀਂ ਇਹ ਦੇਖੋ ਕਿ ਜਦੋਂ ਭਾਰਤੀ ਫੌਜੀ ਜਵਾਨਾਂ ਦੇ ਉਹ ਟਰੱਕ ਦਾ ਟਰੱਕ ਉੱਡ ਜਾਂਦਾ, ਉਸ ਮਸਲੇ ਦਾ ਅਜੇ ਤੱਕ ਕੱਚ ਸੱਚ ਸਾਹਮਣੇ ਨਹੀਂ ਆਇਆ, ਪਰ ਉਹਨਾਂ ਦੀਆਂ ਤਸਵੀਰਾਂ ਲਾ ਕੇ ਚੋਣ ਪ੍ਰਚਾਰ ਹੁੰਦਾ। ਅਤੇ ਹੁਣ ਫਿਰ ਮਤਲਬ ਮੋਦੀ ਜੀ ਹਰ ਰੈਲੀ 'ਚ ਜਾ ਕੇ ਗੱਲ ਕਰਨ ਲੱਗੇ ਨੇ ਕਿ ਮੇਰੀ ਰਗੋ ਮੈਂ ਖੂਨ ਨਹੀਂ, ਸੰਧੂਰ ਵਹਿ ਰਿਹਾ ਹੈ, ਗਰਮ ਸੰਧੂਰ ਵਹਿ ਰਿਹਾ ਹੈ। ਸੋ ਬਈ, ਜਿਹੜਾ ਬਾਇਓਲੋਜੀਕਲ ਨਹੀਂ ਹੈਗਾ, ਉਹਦੀ ਰਗਾਂ 'ਚ ਕੁਝ ਵੀ ਵਹਿ ਸਕਦਾ ਲੋਕ ਕਹਿੰਦੇ। ਸੋ ਇਸ ਲਈ ਇਹਨੂੰ ਬਿਹਾਰ ਨਾਲ ਜੋੜ ਕੇ ਵੀ ਦੇਖ ਰਹੇ ਨੇ। ਪਰ ਇਹ ਜਿਸ ਤਰ੍ਹਾਂ ਦਾ ਇਹ ਫਰਮਾਨ ਆਇਆ, ਇੱਕ ਪਾਸੇ ਕਰੋਨਾ ਦਸਤਕ ਦੇ ਰਿਹਾ, ਦੂਜੇ ਪਾਸੇ ਆ ਮੌਕ ਡਰਿਲ ਦਾ, ਅਤੇ ਮੌਕ ਡਰਿਲ ਜੇ ਕੱਲ੍ਹ ਸ਼ਾਮ ਨੂੰ 7 ਵਜੇ ਦੇ ਕਰੀਬ ਹੋਣੀ ਹੈ, ਸ਼ਾਮ ਦੇ ਵੇਲੇ ਹੋਣੀ ਹੈ, ਤਾਂ ਇਹਦਾ ਮਤਲਬ ਕੀ ਨਾਲ ਫਿਰ ਬਲੈਕ ਆਊਟ ਵੀ ਹੋਣਾ, ਸੋ ਬਲੈਕਆਊਟ ਤੋਂ ਬਾਅਦ ਕੀ ਕੋਈ ਜੰਗ ਵੀ ਲੱਗ ਸਕਦੀ ਹੈ? ਇਹ ਸਵਾਲ ਆਮ ਭਾਰਤੀ ਨਾਗਰਿਕਾਂ ਦੀ ਜ਼ੁਬਾਨ ਤੇ ਹੈ।
ਅੱਛਾ ਦੀਪਕ ਜੀ, ਬਾਬਾ ਧੁੰਮਾ ਨਾਲ ਸੁਖਬੀਰ ਦਲ ਦੀ ਕੋਈ ਗੰਢ ਧੁੱਪ ਹੋਈ ਹੈ ਜੀ?
ਦੇਖੋ ਮੰਨੂਗਾ ਤਾਂ ਕੋਈ ਨਹੀਂ ਜੀ, ਪਰ ਹੋਈ ਜ਼ਰੂਰ ਹੈ ਜੀ। ਜੇ ਤੁਸੀਂ ਇਹ ਸਿੱਧਾ ਪੁੱਛੋਗੇ ਨਾ ਸੁਖਬੀਰ ਨੇ ਮੰਨਣਾ ਨਾ ਬਾਬਾ ਧੁੰਮਾ ਨੇ ਮੰਨਣਾ, ਪਰ ਠੀਕ ਹੈ ਜੀ, ਤੁਸੀਂ ਮੈਨੂੰ ਪੁੱਛ ਲਓ, ਮੈਂ ਮੰਨ ਜਾਂਦਾ ਕਿ ਹਾਂ ਹੋਈ ਹੈ ਜੀ। ਅਸਲ 'ਚ ਇਹ ਬਿਲਕੁਲ ਦਰੁਸਤ ਹੈ ਕਿ ਜਿਸ ਦਿਨ 2 ਦਸੰਬਰ ਵਾਲੇ ਫੈਸਲੇ ਆਏ, ਉਹਨਾਂ 'ਚ ਜਿਵੇਂ ਉਹ ਤੋਂ ਪਹਿਲਾਂ ਬਿਰਸਾ ਸਿੰਘ ਬਲਟੋਹਾ ਨੂੰ ਜਿਵੇਂ ਲਾਂਭੇ ਕੀਤਾ ਗਿਆ, ਉੱਥੋਂ ਤੱਕ ਸਾਰਾ ਕੁਝ ਠੀਕ ਚੱਲੀ ਜਾਂਦਾ ਸੀ ਜੋ ਵੀ ਸੀ। ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕੀਤਾ, ਉਹ ਤੋਂ ਬਾਅਦ ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਹਟਾਇਆ, ਅਤੇ ਉਹਨਾਂ ਦੀ ਥਾਂ ਦੇ ਉੱਤੇ ਮਤਲਬ ਸਰਨਿਆਂ ਦੇ ਕਿਹਾਂ 'ਤੇ ਜਾਂ ਸਰਨਿਆਂ ਦੇ ਮੰਨਣ 'ਤੇ ਜਾਂ ਉਹਨਾਂ ਦੀ ਸਲਾਹ ਅਨੁਸਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਜਸਦਾਰ ਸਾਹਿਬ ਤੌਰ 'ਤੇ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਫਿਰ ਕਾਰਜਕਾਰੀ ਅਧਿਕਾਰੀ ਅਕਾਲਤਖ਼ਤ ਸਾਹਿਬ ਲਿਆਂਦਾ ਗਿਆ। ਇਸੇ ਤਰ੍ਹਾਂ ਬਾਬਾ ਟੇਕ ਸਿੰਘ ਧਨੌਲਾ ਨੂੰ ਦਮਦਮਾ ਸਾਹਿਬ ਲਾਇਆ ਗਿਆ। ਉਹ ਤੋਂ ਬਾਅਦ ਆਮ ਸਿੱਖ ਸੰਗਤ 'ਚ ਵੀ ਇਹ ਸਵਾਲ ਜਾਗੇ ਕਿ ਪਹਿਲਿਆਂ ਨੂੰ ਤੋਰਨ ਦਾ ਤਰੀਕਾ ਸਹੀ ਨਹੀਂ ਸੀ, ਅਤੇ ਬਾਬਾ ਟੇਕ ਸਿੰਘ ਧਨੌਲਾ ਦੀ ਆਮਦ ਨੂੰ ਵੀ ਲੋਕਾਂ ਨੇ ਸਹੀ ਨਹੀਂ ਮੰਨਿਆ ਕਿ ਇਹ ਤਾਂ ਪਹਿਲਾਂ ਕਈ ਤਰ੍ਹਾਂ ਦੇ ਦੋਸ਼ਾਂ 'ਚ ਘਿਰੇ ਰਹੇ ਨੇ। ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਨਿਹੰਗ ਜਥੇਬੰਦੀਆਂ ਵੱਲੋਂ ਸੰਤ ਸਮਾਜ ਵੱਲੋਂ ਜਿਵੇਂ ਵਿਰੋਧਤਾ ਕੀਤੀ ਗਈ, ਇਸ ਲਈ ਉਹਨਾਂ ਨੂੰ ਮੂੰਹ ਨੇਰੀ ਦਸਤਾਰਬੰਦੀ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਕੇਸਗੜ੍ਹ ਸਾਹਿਬ ਵਿਖੇ, ਉੱਥੇ ਉਹ ਸਾਰੀ ਪ੍ਰਕਿਰਿਆ ਵਾਪਰ ਗਈ। ਉਹ ਤੋਂ ਬਾਅਦ ਬਾਬਾ ਧੁੰਮਾ ਹੋਰਾਂ ਨੇ ਫਰੰਟ ਖੋਲ੍ਹਿਆ। ਹੁਣ ਜਦੋਂ ਬਾਬਾ ਧੁੰਮਾ ਨੇ ਫਰੰਟ ਖੋਲ੍ਹਿਆ, ਜਿਹੜੇ ਸੁਖਬੀਰ ਬਾਦਲ ਦੇ ਖਾਸ ਸੀ, ਨੇੜਲੇ ਸੀ, ਅਤੇ ਸੰਤ ਸਮਾਜ ਦਾ ਮਤਲਬ ਸਾਰੇ ਬਾਕੀ ਡੇਰਿਆਂ ਨੂੰ ਨਾਲ ਲੈ ਕੇ ਤੁਰਦੇ ਸੀ, ਉਹ ਇੱਕ ਅਕਾਲੀ ਦਲ ਬਾਦਲ ਪਰਿਵਾਰ ਆਪਣੀ ਤਾਕਤ ਮੰਨ ਕੇ ਚੱਲਦਾ ਸੀ। ਹੁਣ ਬਾਬਾ ਧੁੰਮਾ ਕਹਿੰਦੇ ਪਹਿਲੇ ਜਸਦਾਰ ਬਹਾਲ ਕਰੋ, ਨਹੀਂ ਤਾਂ ਮੈਂ ਧਰਨਾ ਲਾਉ। ਹੁਣ ਧੁੰਮਾ ਦਾ ਧਰਨਾ ਸੁਖਬੀਰ ਬਾਦਲ ਖਿਲਾਫ ਲੱਗ ਰਿਹਾ, ਪਰ ਧਾਮੀ ਨਾਲ ਨੇੜਤਾ ਵੀ ਹੈਗੀ, ਇਹ ਵੀ ਸਭ ਨੂੰ ਪਤਾ, ਅਤੇ ਧਾਮੀ ਨਵੇਂ ਜਥੇਦਾਰਾਂ ਦੇ ਵੀ ਨੇੜੇ ਨਹੀਂ ਜਾ ਰਹੇ, ਇਹ ਵੀ ਸਭ ਨੂੰ ਪਤਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਮਾਫ਼ੀ ਦੇ ਤੀ, ਸਰਨਾ ਬ੍ਰਦਰ ਨੂੰ ਮਾਫ਼ੀ ਦੇ ਤੀ, ਗਿਆਨੀ ਗੁਰਮੁਖ ਸਿੰਘ ਨੂੰ ਦੇ ਤੀ, ਅਤੇ ਉਹ ਸਭ ਦੇ ਦਰਮਿਆਨ ਹੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਮਾਮਲਾ ਵੀ ਸੋਲਵ ਹੋ ਗਿਆ। ਹੁਣ ਰਣਜੀਤ ਸਿੰਘ ਢੱਡਰੀਆਂ ਵਾਲੇ ਔਰ ਦਮਦਮੀ ਟਕਸਾਲ ਦੇ ਵਿੱਚ 36 ਦਾ ਅੰਕੜਾ, ਅਤੇ ਉਹ ਛਬੀਲ ਕਾਂਡ, ਉਹ ਸਾਰਾ ਕੁਛ, ਅਤੇ ਹੁਣ ਇਸ 'ਚ ਬਾਬਾ ਧੁੰਮਾ ਫਿਰ ਨਾਰਾਜ਼ ਹੋਰ ਵੱਧਦੀ ਰਿਹਾ। ਉਹ ਨਾਰਾਜ਼ਗੀ ਨੂੰ ਠੰਡਾ ਕਰਨ ਲਈ ਕਹਿੰਦੇ ਬਾਇਆ ਧਾਮੀ ਧੁੰਮਾ ਸਾਹਿਬ ਤੱਕ ਪਹੁੰਚ ਹੋ ਗਈ, ਅਤੇ ਸੁਖਬੀਰ ਬਾਦਲ ਨਾਲ ਰਾਬਤਾ ਹੋ ਕੇ ਧਾਮੀ ਹੋਰਾਂ ਦੇ ਕਹਿਣ 'ਤੇ ਕਹਿੰਦੇ ਧੁੰਮਾ ਹੋਰੀ ਕਹਿੰਦੇ ਕਿ ਠੀਕ ਹੈ, ਤੁਸੀਂ ਪੁਰਾਣਿਆਂ ਨੂੰ ਨਹੀਂ ਲਿਆਉਣਾ, ਨਾ ਲਿਆਓ, ਪਰ ਨਵਿਆਂ ਨੂੰ ਤੋਰੋ। ਕਹਿੰਦੇ ਜੀ ਕੋਈ ਗੱਲ ਨਹੀਂ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਢੰਗ ਨਾਲ ਵਿਚਰਦੇ ਰਹਿਣ, ਆਪਣੀ ਕਾਰਵਾਈ ਕਰਦੇ ਰਹਿਣ, ਪਰ ਆ ਜਥੇਦਾਰਾਂ ਨੂੰ ਤੋਰੋ। ਹੁਣ ਇਸ ਅੜੀ ਦੇ ਵਿੱਚ ਕਹਿੰਦੇ ਬਾਦਲ ਪਰਿਵਾਰ ਵੱਲੋਂ ਇਹ ਸੁਨੇਹਾ ਭੇਜ ਤਾਂ ਕੀਤਾ ਗਿਆ ਕਿ ਬਾਬਾ ਟੇਕ ਸਿੰਘ ਧਨੌਲਾ ਨੂੰ ਵੀ ਬਦਲ ਦਾਂਗੇ, ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਅਸੀਂ ਕਾਰਜਕਾਰੀ ਜਥੇਦਾਰੀ ਤਾਂ ਵਾਪਸ ਲੈ ਲੈਂਦੇ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੀ, ਪਰ ਹਾਲੇ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਬਣੇ ਰਹਿਣ ਦਿਉ। ਅਤੇ ਕਹਿੰਦੇ ਬਾਬਾ ਧੁੰਮਾ ਇਸ ਗੱਲ 'ਤੇ ਨਹੀਂ ਮੰਨਿਓ, ਕਹਿੰਦੇ ਨਾ ਜੀ, ਅਤੇ ਇਹਦਾ ਮਤਲਬ ਅੱਧੀ ਗੱਲ ਮੰਨੀ ਗਈ, ਥੋੜ੍ਹੀ ਜਿਹੀ ਰਹਿ ਗਈ, ਹਾਥੀ ਲੰਘ ਗਿਆ ਪੂੰਛ ਰਹਿ ਗਈ। ਸੋ ਜੇ ਹੁਣ ਇਹ ਇਸ ਕਹਾਵਤ ਨੂੰ ਸਹੀ ਕਰਨਾ ਤਾਂ ਇਹਦਾ ਮਤਲਬ ਕੀ ਜਥੇਦਾਰ ਸਾਹਿਬਾਨ ਨੂੰ ਤੋਰਿਆ ਜਾ ਸਕਦਾ, ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਦੋਵੇਂ ਤਖਤਾਂ ਦੀ ਸੇਵਾ ਤੋਂ ਲਾਂਭੇ ਕੀਤਾ ਜਾ ਸਕਦਾ, ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਵੀ ਹਟਾਇਆ ਜਾ ਸਕਦਾ, ਅਤੇ ਜੇ ਪੁਰਾਣੇ ਨਹੀਂ ਆ ਰਹੇ ਫਿਰ ਨਵੇਂ ਕੌਣ ਆਉਣਗੇ? ਸੋ ਇਹ ਗੰਢ ਧੁੱਪ ਲਗਭਗ ਨੇੜੇ ਚੜ ਗਈ ਹੈ ਜੀ, ਆਖਰੀ ਤੋਪਾ ਭਰਨਾ ਬਾਕੀ ਆ, ਬਸ ਗੰਢ ਧੁੱਪ ਹੋਈ ਖੜੀ ਆ।
ਦੀਪਕ ਜੀ, ਇਹ ਗੱਲ ਕਿੱਥੋਂ ਤੁਰੀ ਕਿ ਜੇ ਸੁਖਬੀਰ ਬਾਦਲ ਦੀ ਸਰਕਾਰ ਦੁਬਾਰਾ ਤੋਂ ਆਉਂਦੀ ਆ ਤਾਂ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਪੰਜਾਬੀ ਨੇ ਉਹ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਨਹੀਂ ਖਰੀਦ ਸਕਣਗੇ?
ਨਹੀਂ, ਇਹ ਬਾਹਰਲੇ ਮੁਲਕ ਵਾਲਿਆਂ ਲਈ ਨਹੀਂ ਹੈ ਜੀ, ਇਹ ਬਾਹਰਲੇ ਸੂਬੇ ਵਾਲਿਆਂ ਲਈ।
ਅੱਛਾ, ਸੋ ਭਾਰਤ ਦੇ ਅੰਦਰ ਹੀ ਜਿਹੜੇ ਹੋਰ ਸੂਬਿਆਂ ਦੇ ਵਿੱਚ ਰਹਿੰਦੇ ਆ?
ਹਾਂ, ਜਿਹੜੇ ਬਾਹਰ ਹੋਰ ਸੂਬਿਆਂ 'ਚ ਲੋਕ ਰਹਿੰਦੇ ਨੇ, ਮਤਲਬ ਪੰਜਾਬੀਆਂ ਲਈ ਨਹੀਂ ਹੈ, ਹੋਰਨਾਂ ਸੂਬਿਆਂ ਦੇ ਲੋਕ ਆ ਕੇ ਇੱਥੇ ਨਹੀਂ ਜ਼ਮੀਨਾਂ ਖਰੀਦ ਸਕਣਗੇ, ਇਹ ਸੁਖਬੀਰ ਬਾਦਲ ਨੇ ਐਲਾਨ ਕੀਤਾ ਜੀ।
ਅੱਛਾ ਜੀ,
ਅਸਲ 'ਚ ਇਹ ਮੁੱਦਾ ਪੰਜਾਬ 'ਚ ਕਾਫੀ ਬਣਦਾ ਜਾ ਰਿਹਾ, ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰ ਯੂਪੀ ਬਿਹਾਰ ਜਾਂ ਹੋਰਨਾਂ ਖੇਤਰਾਂ ਤੋਂ ਪੰਜਾਬ 'ਚ ਆਉਂਦੇ ਨੇ, ਅਤੇ ਉਹ ਆ ਕੇ ਸਭ ਤੋਂ ਪਹਿਲਾਂ ਇੱਥੇ ਜ਼ਮੀਨ ਵੀ ਖਰੀਦ ਲੈਂਦੇ ਨੇ, ਘਰ ਵੀ ਖਰੀਦ ਲੈਂਦੇ ਨੇ, ਮਕਾਨ ਵੀ ਖਰੀਦ ਲੈਂਦੇ ਨੇ, ਵੋਟ ਵੀ ਬਣ ਜਾਂਦੀ, ਆਧਾਰ ਕਾਰਡ ਵੀ ਬਣ ਜਾਂਦਾ, ਉਹਦੇ ਵਸਨੀਕ ਬਣ ਜਾਂਦੇ ਨੇ। ਪਰ ਜੇ ਇਹੀ ਪੰਜਾਬੀਆਂ ਨੇ ਆਪਣੇ ਹੀ ਗਵਾਂਢੀ ਸੂਬੇ ਸਾਡਾ ਹੀ ਸਾਂਝਾ ਰਿਹਾ, ਜਿਹੜਾ ਹਿਮਾਚਲ 'ਚ ਜੇ ਜ਼ਮੀਨ ਖਰੀਦਣ ਜਾਓ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ, ਰਾਜਸਥਾਨ ਦੇ ਵਿੱਚ ਕਾਫੀ ਹੱਦ ਤੱਕ ਰੋਕਾਂ ਲੱਗੀਆਂ, ਹੈ ਨਾ, ਉੱਤਰਾਖੰਡ ਦੇ ਵਿੱਚ ਇਹ ਹਦਾਇਤਾਂ ਨੇ। ਸੋ ਜਦੋਂ ਤੱਕ ਇਹ ਸਾਡੇ 'ਤੇ ਨੇ, ਫਿਰ ਇਹ ਪੈਮਾਨਾ ਬਹੁਤ ਦੇਰ ਤੋਂ ਮੰਗ ਉੱਠਦੀ ਰਹੀ ਹੈ ਕਿ ਘੱਟੋ ਘੱਟ ਇਹ ਫਾਰਮੂਲਾ ਪੰਜਾਬ 'ਚ ਵੀ ਹੋਣਾ ਚਾਹੀਦਾ ਕਿ ਜਿਹਨੇ ਕੰਮ ਕਰਨ ਲਈ ਆਉਣਾ ਉਹਦਾ ਜੋਬ ਕਾਰਡ ਬਣੇ ਔਰ ਇਹਦਾ ਪੱਕਾ ਵਸਨੀਕ ਅਤੇ ਵੋਟਰ ਨਾ ਬਣੇ। ਜਦੋਂ ਉਹ ਵੋਟਰ ਬਣਦੇ ਆ ਫਿਰ ਰਾਜਨੀਤਿਕ ਪਾਰਟੀਆਂ ਉਹਨਾਂ ਦੀ ਗਿਣਤੀ ਮਿਣਤੀ ਦੇ ਹਿਸਾਬ ਨਾਲ ਅਗਲੇ ਕਹਿੰਦੇ ਹੋਲਸੇਲ 'ਚ ਖਰੀਦ ਲਓ ਅਤੇ ਪੰਜਾਬੀਆਂ ਦੀ ਸਾਨੂੰ ਕੀ ਲੋੜ ਹੈ, ਫਿਰ ਨੌਕਰੀਆਂ ਵੀ ਹੁਣ ਬਾਹਰ ਵਾਲੇ ਨੂੰ ਮਿਲਣ ਲੱਗ ਪਈਆਂ। ਇਹ ਸਾਰੀ ਪ੍ਰਕਿਰਿਆ ਨੂੰ ਕੈਸ਼ ਕਰਨ ਦੇ ਲਈ ਹੁਣ ਸੁਖਬੀਰ ਬਾਦਲ ਕਹਿੰਦੇ ਜੇ ਮੇਰੀ ਸਰਕਾਰ ਆ ਜਾਵੇ ਜਾਂ ਤੁਸੀਂ ਜੇ ਸਾਡੀ ਸਰਕਾਰ ਬਣਾ ਦਵੋ, ਪਹਿਲਾਂ ਤਾਂ ਜੇ ਬਹੁਤ ਬੜਾ ਸਵਾਲ ਹੁੰਦਾ ਜੀ। ਸੋ ਉਹਦੇ ਲਈ ਤੁਹਾਨੂੰ ਕੁਛ ਕਰਨਾ ਪਊਗਾ ਜੇ ਇਹਨੂੰ ਸੱਚ 'ਚ ਬਦਲਣ ਲਈ। ਅਸੀਂ ਤੇ ਸੁਖਬੀਰ ਸਿੰਘ ਬਾਦਲ ਅੱਜ ਗਏ ਸੀ ਲੁਧਿਆਣਾ ਖੇਤਰ 'ਚ। ਲੁਧਿਆਣਾ 'ਚ ਵੈਸੇ ਜ਼ਿਮਨੀ ਚੋਣ ਵੀ ਹੈ ਇਹਨਾਂ ਦਾ, ਪਰਉਪਕਾਰ ਸਿੰਘ ਮੈਦਾਨ 'ਚ ਵੀ ਨੇ, ਅਤੇ ਪਰ ਉੱਥੇ 24,000 acre ਜ਼ਮੀਨ ਪੰਜਾਬ ਸਰਕਾਰ ਲੈਂਡ ਪੁਲਿੰਗ ਐਕਟ ਤਹਿਤ ਅਕੁਆਇਰ ਕਰ ਰਹੀ ਹੈ।
ਅੱਛਾ ਜੀ।
ਮਤਲਬ 33-34 ਪਿੰਡਾਂ ਦੀ ਗੱਲ ਹੈ ਅਤੇ ਕਰੀਬ ਕਰੀਬ 54-55 ਪਿੰਡਾਂ ਤੱਕ ਜਾ ਖੜਨੀ ਹੈ ਗੱਲ। 24,000 acre ਕਹਿਣ ਨੂੰ ਹੁੰਦੀ ਹੈ, ਜੇ ਪੰਜਾਬ ਦਾ ਖੇਤੀਬਾੜੀ ਰਕਬਾ ਇੰਨੀ ਵੱਡੀ ਤਾਦਾਦ 'ਚ ਥੱਲਿਓਂ ਨਿਕਲਦਾ ਤਾਂ ਫਿਰ ਹੌਲੀ ਹੌਲੀ ਪਹਿਲਾਂ ਨਿਊ ਚੰਡੀਗੜ੍ਹ ਵਸਾ ਲਿਆ, ਸਾਰੇ ਸ਼ਹਿਰਾਂ ਦੇ ਵਿੱਚ ਮੌਲ ਉਸਰਨ ਲੱਗ ਪਏ, ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕਾਂ ਦਾ ਜਾਲ ਵਿਛਰਿਆ, ਅਤੇ ਉਹਦੇ ਵਿੱਚ ਫਿਰ ਪੰਜਾਬ ਖੇਤੀ ਪ੍ਰਧਾਨ ਸੂਬਾ ਕਿਵੇਂ ਰਹੂਗਾ? ਸੋ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ, ਆਮ ਲੋਕ ਵੀ ਵਿਰੋਧ ਕਰ ਰਹੇ ਨੇ, ਅਤੇ ਅਕਾਲੀ ਦਲ ਵੀ ਇਹਦੇ 'ਤੇ ਧਰਨਾ ਲਾਉਣ ਗਿਆ ਸੀ ਅੱਜ। ਵੈਸੇ ਅਜੇ ਸੁਖਬੀਰ ਸਿੰਘ ਬਾਦਲ ਨੇ ਨਾ ਤਾਂ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਟੀਮ ਬਣਾਈ ਹੈ, ਨਾ ਕਮੇਟੀ ਬਣੀ, ਨਾ ਵਰਕਿੰਗ ਕਮੇਟੀ, ਨਾ ਕਾਰਜਕਾਰੀ, ਨਾ ਕੁਛ, ਪਰ ਫਿਰ ਵੀ ਅੱਜ ਅਕਾਲੀ ਦਲ ਦੇ ਸੱਦੇ ਦੇ ਉੱਤੇ ਠੀਕ ਠਾਕ ਇਕੱਠ ਸੀ, ਲੀਡਰ ਵੀ ਕਾਫੀ ਗਿਣਤੀ 'ਚ ਸੀ। ਅੱਜ ਅਕਾਲੀ ਦਲ ਧਿਰ ਲਈ ਇੱਕ ਝਟਕੇ ਵਰਗੀ ਵੀ ਖਬਰ ਸੀ ਕਿ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ, ਕਾਫੀ ਬਜ਼ੁਰਗ ਉਮਰ ਦਰਾਜ ਲੀਡਰ ਸੀਗੇ, ਸੋ ਉਹਨਾਂ ਦਾ ਅਕਾਲ ਚਲਾਉਣਾ ਹੋ ਗਿਆ। ਮੋਹਾਲੀ ਦੇ ਖਾਲਸਾ ਦੇ ਵਿੱਚ ਕੇਂਦਰ 'ਚ ਮੰਤਰੀ ਰਹੇ ਨੇ, ਪੰਜਾਬ 'ਚ MLA MP ਰਹੇ ਨੇ, ਰਾਜ ਸਭਾ ਮੈਂਬਰ ਰਹੇ ਨੇ, ਪੰਜਾਬ 'ਚ ਮੰਤਰੀ ਨੇ, ਬਾਦਲਾਂ ਦੇ ਨੇੜੇ ਮੰਨੇ ਜਾਂਦੇ ਰਹੇ ਨੇ, ਅਲੱਗ ਵੀ ਰਹੇ, ਫਿਰ ਵਾਪਸ ਵੀ ਆਏ। ਹੁਣ 2 ਦਸੰਬਰ ਵਾਲੇ ਫੈਸਲਿਆਂ 'ਚ ਉਹਨਾਂ ਨੇ ਵੀ ਸੇਵਾ ਨਿਭਾਈ ਜਿਹੜੀ ਉਹਨਾਂ ਨੂੰ ਤਨਖਾਹ ਲੱਗੀ, ਸੋ ਉਹਨਾਂ ਦਾ ਅੱਜ ਅਕਾਲ ਚਲਾਉਣਾ ਵੀ ਸ਼ਾਮ ਨੂੰ ਹੋ ਗਿਆ। ਪਰ ਉਹ ਤੋਂ ਪਹਿਲਾਂ ਇਹ ਧਰਨਾ ਸੀ ਲੁਧਿਆਣੇ 'ਚ, ਇਸ ਧਰਨੇ 'ਚ ਇਕੱਠ ਬਹੁਤ ਸੀ ਅਤੇ ਲਿਸਟ ਗਣਾ ਰਹੇ ਸੀ ਦਲਜੀਤ ਸਿੰਘ ਚੀਮਾ ਕਿ ਆਹ ਵੀ ਬੋਲਣਗੇ, ਆਹ ਵੀ ਬੋਲਣਗੇ, ਪਰ ਫਿਰ ਗਰਮੀ ਇੰਨੀ ਸੀ ਕਹਿੰਦੇ ਚਲੋ ਛੱਡੋ ਇਕੱਲੇ ਪ੍ਰਧਾਨ ਜੀ ਬੋਲਣਗੇ। ਮਤਲਬ ਜਿਹੜਾ ਲੋਕਾਂ ਦੇ ਲਈ ਧਰਨਾ ਲਾਉਣਾ ਹੋਵੇ ਉਹ ਤਾਂ ਗਰਮੀ 'ਚ ਇੱਕ ਦਿਨ ਨਹੀਂ ਬੈਠ ਹੁੰਦਾ, ਉਹ ਲੜਾਈ ਕਦੋਂ ਲੜੂਗਾ ਜੀ? ਇਹ ਉਸ ਅਕਾਲੀ ਦਲ ਦੀ ਗੱਲ ਕਰਦੇ ਜਿਹੜਾ ਮੋਰਚਿਆਂ ਲਾਉਂਦਾ ਰਿਹਾ, ਜਿਹੜੇ ਜੇਲ੍ਹਾਂ ਭਰਦਾ ਰਿਹਾ, ਅਤੇ ਉਸ ਸਥਿਤੀ ਦੇ ਵਿੱਚ ਫਿਰ ਇੱਕ ਦਿਨ ਦਾ ਧਰਨਾ ਲਾ ਕੇ ਘੰਟਿਆਂ 'ਚ ਬਦਲ ਗਿਆ। ਅਤੇ ਉੱਥੇ ਵਿਕਾਸ ਦੀਆਂ ਗੱਲਾਂ, ਜੋ ਵਿਕਾਸ ਕੀਤਾ ਬਾਦਲ ਸਾਹਿਬ ਨੇ ਕੀਤਾ, ਸੜਕਾਂ ਉਹਨਾਂ ਨੇ ਬਣਾਈਆਂ, ਪੁਲ ਉਹਨਾਂ ਨੇ ਬਣਾਏ, ਅਤੇ ਦੁਬਾਰਾ ਸਾਡੀ ਸਰਕਾਰ ਲਿਆ ਦਿਓ, ਅਸੀਂ ਰੁਜ਼ਗਾਰ ਵੀ ਪੰਜਾਬੀਆਂ ਨੂੰ ਦੇਵਾਂਗੇ, ਅਸੀਂ ਬਾਹਰਲੇ ਸੂਬਿਆਂ ਵਾਲਿਆਂ ਨੂੰ ਇੱਥੇ ਵੜਨ ਵੀ ਨਹੀਂ ਦੇਵਾਂਗੇ, ਅਸੀਂ ਉਹਨਾਂ ਦੇ ਐਂ ਮਤਲਬ ਇੱਥੇ ਜੋਬ ਕਾਰਡੇ ਬਣਨਗੇ, ਫਿਰ ਜ਼ਮੀਨਾਂ ਨਹੀਂ ਖਰੀਦਣਗੇ। ਇਹ ਸਾਰਾ ਕੁਛ ਕਿੰਨੇ ਵਾਅਦੇ ਤਾਂ ਅਜੇ ਬਾਦਲ ਸਾਹਿਬ ਵੀ ਕਰ ਗਏ ਜੀ, ਉਹ ਨਹੀਂ ਜੇ ਪੂਰੇ ਚੜ੍ਹੇ ਤਾਂ ਲੋਕ ਭਰੋਸਾ ਕਿਵੇਂ ਕਰ? ਸੋ ਬੇਅਦਬੀ ਵਾਲੇ ਮਸਲਿਆਂ 'ਚ ਤੁਸੀਂ ਕਿਉਂ ਘਿਰੇ? ਇਹ ਸਾਰੇ ਸਵਾਲ ਕਿਉਂ ਆਏ? ਅਤੇ ਜਿਹੜੇ ਐਕਟ ਦਾ ਵਿਰੋਧ ਕਰਨ ਗਏ, ਉਸ ਐਕਟ ਦੇ ਸਹਾਰੇ ਹੀ ਤੁਸੀਂ ਨਿਊ ਚੰਡੀਗੜ੍ਹ ਉਸਾਰਿਆ, ਅਤੇ ਤੁਹਾਡੀ ਉਹ ਸਰਕਾਰ ਉਹਨੂੰ ਲੈ ਕੇ ਆਈ, ਬਾਦਲ ਪਰਿਵਾਰ ਤੋਂ ਬਾਅਦ ਕੈਪਟਨ ਪਰਿਵਾਰ ਨੇ ਉਸ ਨੂੰ ਅੱਗੇ ਵਧਾਇਆ, ਅਤੇ ਹੁਣ ਉਸੇ ਫਾਰਮੂਲੇ ਨੂੰ ਭਗਵੰਤ ਮਾਨ ਚਲਾ ਰਹੇ ਨੇ ਜੀ। ਉਹਦਾ ਮਾੜਾ ਮੋਟਾ ਸੋਧ ਕਰ ਲੈਂਦੇ ਨੇ, ਉਹਨੂੰ ਨਵੇਂ ਕੱਪੜੇ ਪਵਾ ਲੈਂਦੇ ਨੇ, ਕੇਜਰੀਵਾਲ ਤੋਂ ਕਹਾ ਲੈਂਦੇ ਨੇ, ਅਤੇ ਲਓ ਜੀ ਇਹ ਨਵਾਂ ਹੋ ਗਿਆ। ਸੋ ਇਸ ਲਈ ਉਹੀ ਪੁਰਾਣੇ ਚੀਜ਼ਾਂ ਨੇ ਜਿਹੜੀਆਂ ਅਕਾਲੀ ਦਲ ਦੀਆਂ ਪੈਦਾਇਸ਼ ਕੀਤੀਆਂ ਹੋਈਆਂ ਨੇ, ਅਤੇ ਆਮ ਆਦਮੀ ਪਾਰਟੀ ਲੋਕਾਂ ਨਾਲ ਉਸ ਐਕਟ ਤਹਿਤ ਧੱਕਾ ਕਰ ਰਹੀ ਆ। ਅਤੇ ਪਰ ਅੱਜ ਸੁਖਬੀਰ ਬਾਦਲ ਦਾ ਧਰਨਾ ਚਰਚਾ 'ਚ ਜ਼ਰੂਰ ਹੈ ਜੀ, ਉਹਨਾਂ ਦੇ ਐਲਾਨਨਾਮੇ ਵੀ ਚਰਚਾ ਜ਼ਰੂਰ ਨੇ, ਪਰ ਕਹਿੰਦੇ ਉਹ ਸਾਰਾ ਕੁਝ ਤਾਂ ਹੈ ਜੇ ਸਰਕਾਰ ਲਿਆਓ, ਸਰਕਾਰ ਲਿਆਉਣ ਲਈ ਧਰਾਤਲ 'ਤੇ ਉਤਰ ਕੇ ਜਦੋਂ ਅਕਾਲੀ ਦਲ ਲੜਾਈ ਲੜੂਗਾ। ਕਹਿੰਦੇ ਜੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਆ, ਇਸ ਲਈ ਅਸੀਂ ਖੇਤਰੀ ਪਾਰਟੀ ਹਾਂ। ਜਿਵੇਂ ਗੁਜਰਾਤ ਦੇ ਲੋਕ ਮੋਦੀ ਜੀ ਨੂੰ ਬਹੁਤ ਪਸੰਦ ਕਰਦੇ ਆ, ਦੇਖ ਲਓ ਕਿੱਥੇ ਤੱਕ ਪਹੁੰਚ ਗਏ, ਵੀ ਮੋਦੀ ਜੀ ਖੇਤਰੀ ਪਾਰਟੀ ਦੇ ਨੁਮਾਇੰਦੇ ਨੇ, ਉਹ ਰਾਸ਼ਟਰੀ ਪਾਰਟੀ ਦੇ ਨੁਮਾਇੰਦੇ ਨੇ, ਅਤੇ ਤੁਸੀਂ ਮੋਦੀ ਜੀ ਦਾ ਗੁਣਗਾਨ ਵੀ ਕਰ ਰਹੇ ਹੋ, ਰਾਸ਼ਟਰੀ ਪਾਰਟੀ ਨੂੰ ਭੰਡ ਵੀ ਰਹੇ ਹੋ, ਅਤੇ ਜਾਂ ਤਾਂ ਪਤਾ ਨਹੀਂ ਗਾ ਤੁਹਾਨੂੰ ਕਿ BJP ਰਾਸ਼ਟਰੀ ਪਾਰਟੀ ਹੈ, ਅਤੇ ਤੁਸੀਂ ਜਿਹੜੇ ਇਹ ਕਹਿ ਰਹੇ ਹੋ ਕਿ ਖੇਤਰੀ ਪਾਰਟੀ, ਅਕਾਲੀ ਦਲ ਨੂੰ ਖੇਤਰੀ ਪਾਰਟੀ ਮੰਨੋਗੇ ਜੀ? ਜਦੋਂ ਤੁਸੀਂ BJP ਨਾਲ ਗੱਠਜੋੜ ਕਰਕੇ ਉਹਨਾਂ ਦੀ ਘਨੇੜੀ ਚੜ੍ਹੇ ਰਹੇ, ਰਾਸ਼ਟਰੀ ਪਾਰਟੀ ਦੇ ਨਾਲ ਹੀ ਥੋੜ੍ਹਾ ਤਾਲਮੇਲ ਰਿਹਾ, ਫਿਰ ਤੁਸੀਂ ਖੇਤਰੀ ਪਾਰਟੀ ਵਾਲਾ ਤਾਂ ਕੰਮੇ ਨਹੀਂ ਕਰ ਰਹੇ। ਜਿੱਦਣ ਖੇਤਰੀ ਪਾਰਟੀ ਵਾਲਾ ਕੰਮ ਕਰੋਗੇ ਉਦਣ ਸ਼ਾਇਦ ਖੇਤਰ ਤੁਹਾਨੂੰ ਆਪਣਾ ਮੰਨ ਲੂਗਾ, ਪਰ ਅਜੇ ਘਰ ਬਹੁਤ ਦੂਰ ਲੱਗਦਾ ਜੀ।
ਦੀਪਕ ਜੀ, ਇਹ ਗੱਲ ਕਿੱਥੋਂ ਸਾਹਮਣੇ ਆਈ ਕਿ ਕੈਪਟਨ ਵੱਡੇ ਤਸਕਰਾਂ ਖਿਲਾਫ ਜਿਹੜੀਆਂ ਫਾਈਲਾਂ ਸੀਗੀਆਂ ਉਹਨਾਂ ਨੂੰ ਦੱਬ ਕੇ ਬੈਠੇ ਹੋਏ ਸੀ?
ਦੇਖੋ ਘਰ ਦਾ ਭੇਤੀ ਉਹ ਲੰਕਾ ਢਾਉਂਦਾ ਹੁੰਦਾ ਜੀ, ਬਾਹਰਲਾ ਤਾਂ ਨਹੀਂ ਢਾ ਸਕਦਾ। ਅਸਲ 'ਚ ਅਮਰਿੰਦਰ ਸਿੰਘ ਹੋਰੀ ਅੱਜਕੱਲ੍ਹ BJP 'ਚ ਨੇ, ਅਤੇ ਪੰਜਾਬ 'ਚ ਪੰਜਾਬ ਸਰਕਾਰ ਨੇ, ਮਾਨ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਢੋਲ ਖਾਸਾ ਵਜਾਇਆ ਹੋਇਆ। ਉਹ ਚਾਹੇ ਕਾਗਜ਼ੀ ਪੱਤਰੀ ਹੈ, ਇਸ਼ਤਿਹਾਰਬਾਜ਼ੀ ਰਾਹੀਂ ਹੈ, ਹੈ ਨਾ, ਚਾਹੇ ਉਹ ਬਲਡੋਜ਼ਰ ਕਲਚਰ ਰਾਹੀਂ ਹੈ, ਚਾਹੇ ਸਕੂਲਾਂ ਦੀਆਂ ਰੈਲੀਆਂ ਦੇ ਨਾਂ 'ਤੇ ਹੈ, ਪਾਰਟੀ ਦੇ ਪ੍ਰੋਗਰਾਮਾਂ ਰਾਹੀਂ ਹੈ, ਪਰ ਦਿਖਾਵਾ ਖੂਬ ਹੈ, ਪਰ ਪੰਜਾਬ 'ਚੋਂ ਨਸ਼ਾ ਮੁੱਕ ਨਹੀਂ ਰਿਹਾ, ਆਮਦ ਉਸੇ ਤਰ੍ਹਾਂ। ਸੋ ਇਹ ਜਦੋਂ ਪ੍ਰਕਿਰਿਆ ਚੱਲ ਰਹੀ ਸੀ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਵੀ ਮੈਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਪੰਜਾਬ 'ਚੋਂ ਨਸ਼ਾ ਮੁਕਾਉਣ ਦੀ, ਅਤੇ ਉਸ ਸਮੇਂ ਅਸੀਂ 48,000 ਤਸਕਰ ਅੰਦਰ ਦਿੱਤੇ ਸੀ, ਅਤੇ ਹੋਰ ਸਹੁੰ ਨੂੰ ਪੂਰਾ ਕਿਵੇਂ ਕਰਨਾ ਹੁੰਦਾ? ਸੋ ਜੇ 48,000 ਬੰਦਾ ਤਸਕਰ ਅੰਦਰ ਚਲਾ ਗਿਆ ਹੋਵੇ, ਫਿਰ ਤਾਂ ਪੰਜਾਬ 'ਚ ਚਿੱਟੇ ਦਾ ਨਾਮੋ ਨਿਸ਼ਾਨ ਮਿਟ ਜਾਣਾ ਚਾਹੀਦਾ ਸੀ, ਫਿਰ ਅੱਜ ਯੁੱਧ ਨਸ਼ਿਆਂ ਵਿਰੁੱਧ ਕਿਉਂ ਛੇੜਨਾ ਪੈਂਦਾ? ਅਤੇ ਇਹੀ ਸਥਿਤੀ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਮਤਲਬ ਚੰਦ ਦਿਨਾਂ 'ਚ ਅਸੀਂ ਇੰਨੇ ਵਧੇ ਅੰਦਰ ਦੇ ਤੇ, ਸੋ ਡਰਾਮਾ ਉੱਧਰ ਵੀ ਜਾਰੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਇਹ ਬਿਆਨ ਆਇਆ ਕਿ ਮੈਂ 48,000 ਬੰਦੇ ਅੰਦਰ ਦੇ ਕੇ ਆਪਣੀ ਸਹੁੰ ਪੂਰੀ ਕਰਤੀ, ਅਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕੈਪਟਨ ਸਰਕਾਰ ਦੇ ਵਿੱਚ ਇਹਨਾਂ ਦੇ ਨਾਲ ਗ੍ਰਹਿ ਮੰਤਰੀ ਰਹੇ, ਜੇਲ੍ਹ ਮੰਤਰੀ ਰਹੇ, ਉਹਨਾਂ ਦਾ ਬਿਆਨ ਸਾਹਮਣੇ ਆ ਗਿਆ। ਕਹਿੰਦੇ ਕਿਹੜੇ ਤਸਕਰ ਕੈਪਟਨ ਸਾਹਿਬ, ਵੱਡੇ ਵੱਡੇ ਨਾਮੀ ਗ੍ਰਾਮੀ ਤਸਕਰ, ਰਾਜਨੀਤਿਕ ਤਸਕਰ, ਪਹੁੰਚ ਅਪਰੋਚ ਵਾਲੇ ਤਸਕਰ, ਉਹਨਾਂ ਦੇ ਖਿਲਾਫ਼ ਕਾਰਵਾਈ ਵਾਲੀ ਫਾਈਲ ਤਾਂ ਤੁਸੀਂ ਦੱਬ ਕੇ ਬੈਠੇ ਰਹੇ। ਉਹ ਕਹਿੰਦੇ ਐਸ ਟੀ ਐਫ ਨੂੰ ਜਾਂਚ ਦੀ ਮਨਜ਼ੂਰੀ ਓ ਨਹੀਂ ਦਿੱਤੀ ਤੁਸੀਂ, ਤੁਹਾਡੇ ਕੋਲ ਫਾਈਲ ਪਈ ਰਹੀ, ਸੀ ਐਮ ਓ ਹਾਊਸ 'ਚ ਦੱਬੀ ਪਈ ਰਹੀ, ਤੁਸੀਂ ਹਾਮੀ ਭਰ ਦਿੰਦੇ ਸੀ ਜਦੋਂ ਅਸੀਂ ਸਾਡੇ ਕੋਲ ਜਾ ਕੇ ਕਹਿੰਦੇ ਸੀ, ਪਰ ਉਹ ਫਾਈਲ ਕੱਢੀ ਨਹੀਂ ਤੁਸੀਂ, ਅਤੇ ਉਹ 'ਚ ਵੱਡੇ ਵੱਡੇ ਕਹਿੰਦੇ ਤਸਕਰਾਂ ਦਾ ਹੱਥ ਸੀ, ਅਤੇ ਜਿਨ੍ਹਾਂ ਨੂੰ ਤੁਸੀਂ ਬਚਾਇਆ, ਤੁਹਾਡੀ ਸ਼ਹਿਰ 'ਤੇ ਉਹ ਬਚੇ, ਤੁਹਾਡੇ 'ਤੇ ਕਿਹਦਾ ਦਬਾਅ ਸੀ ਇਹ ਤੁਸੀਂ ਜਾਣਦੇ ਹੋਵੋਗੇ। ਕਹਿੰਦੇ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਆਪਣੇ ਪਰਿਵਾਰਾਂ 'ਤੇ ਵਾਹਿਗੁਰੂ ਦੀ ਬਹੁਤ ਬਖਸ਼ ਹੈ, ਆਪਾਂ ਇੱਥੇ ਤੱਕ ਆ ਗਏ ਹਾਂ ਕੈਪਟਨ ਸਾਹਿਬ, ਕੋਈ ਚੰਗਾ ਕਰ ਜਾਓ, ਪਰ ਤੁਸੀਂ ਕਹਿੰਦੇ ਮੇਰੀ ਗੱਲੇ ਨਹੀਂ ਗੋਲੀ। ਹੁਣ ਸੁਖਜਿੰਦਰ ਰੰਧਾਵਾ ਜੇ ਇਹ ਸਵਾਲ ਪੈਦਾ ਕਰ ਰਹੇ ਨੇ ਕਿ 48,000 ਬੰਦਿਆਂ ਦੇ ਫੜਨ ਦੇ ਬਾਵਜੂਦ ਵੀ ਵੱਡੇ ਤਸਕਰ ਨਹੀਂ ਫੜੇ, ਇਹਦਾ ਮਤਲਬ ਇਹ 48,000 ਉਹੀ ਲੋਕ ਸੀ ਜਿਹੜੇ ਆਪ ਮਰੀਜ਼ ਸੀ, ਆਪ ਆਦੀ ਸੀ, ਜਾਂ ਇੱਕਾ ਦੁੱਕਾ ਇਹਨਾਂ 'ਚੋਂ ਹੁੰਦੇ ਨੇ ਜਿਹੜੇ ਪਹਿਲਾਂ ਆਦੀ ਬਣਦੇ ਨੇ, ਫਿਰ ਆਪਣੀ ਪੂਰਤੀ ਦੇ ਲਈ ਸਪਲਾਇਰ ਬਣ ਜਾਂਦੇ ਨੇ, ਕੋਈ ਬੜਾ ਬਣ ਜਾਂਦਾ ਮਾੜਾ ਮੋਟਾ, ਪਰ ਇਹ ਓਡੇ ਬੜੇ ਨਹੀਂ ਗਏ ਕਿ ਜਿਹੜੇ ਪੂਰੇ ਪੰਜਾਬ ਦੇ ਵਿੱਚ ਰਨ ਕਰਦੇ ਹੋਣ, ਜੇ ਉਹ ਜਿਹੇ ਫੜੇ ਗਏ ਹੁੰਦੇ ਤਾਂ ਚੇਨ ਟੁੱਟਦੀ। ਪਰ ਜਿਹੜੇ ਸੁਖਜਿੰਦਰ ਰੰਧਾਵਾ ਇਹ ਕਹਿੰਦੇ ਨੇ ਕਿ ਕੈਪਟਨ ਸਾਹਿਬ ਫਾਈਲ ਦੱਬ ਕੇ ਬੈਠੇ ਰਹੇ, ਕੈਪਟਨ ਸਾਹਿਬ ਨੇ ਕਾਰਵਾਈ ਨਹੀਂ ਕੀਤੀ। ਰੰਧਾਵਾ ਸਾਹਿਬ ਤੁਸੀਂ ਬਾਅਦ 'ਚ ਚੰਨੀ ਨਾਲ ਵੀ ਕੰਮ ਕੀਤਾ, ਮੁੱਖ ਮੰਤਰੀ ਦਾ ਬਾਅਦ 'ਚੋਂ ਚੰਨੀ ਵੀ ਬਣ ਗਏ ਸੀ, ਫਿਰ ਉੱਥੇ ਫਾਈਲ ਕਢਾ ਲੈਂਦੇ, ਉੱਥੇ ਕਾਰਵਾਈ ਹੋ ਜਾਂਦੀ, ਉੱਥੇ ਦਾ ਜਵਾਬ ਦੇ ਦਿਓ, ਉੱਥੇ ਕਿਉਂ ਨਹੀਂ ਹੋਈ? ਇਹਦਾ ਮਤਲਬ ਸਵਾਲ ਤਾਂ ਖੜਾ ਹੈ ਸਿਆਸਤਦਾਨਾਂ 'ਤੇ ਵੀ, ਸਿਸਟਮ 'ਤੇ ਵੀ। ਸੋ ਇਹ ਹੁਣ ਤੋਹਮਤਬਾਜ਼ੀ ਬਿਆਨਬਾਜ਼ੀ ਇਸੇ ਲਈ ਹੈ ਕਿ ਆਪਾਂ ਇੱਕ ਦੂਜੀ ਪਾਰਟੀ 'ਚ ਹੈ, ਵੈਸੇ ਇੱਥੇ ਜਿਹੜੀ ਪਾਰਟੀ 'ਚ ਉਹਨੇ ਉਹ 'ਚ ਚੱਲੀ ਜਾਂਦੀ ਹੈ ਤਾਂ ਫਿਰ ਦੂਜੀਆਂ ਪਾਰਟੀਆਂ, ਇਸ ਲਈ ਹੁਣ ਬਿਆਨਬਾਜ਼ੀ ਦਾ ਕਿੰਨਾ ਕੁ ਅਰਥ ਹੈ ਪੰਜਾਬ ਦੇ ਲਈ ਇੱਕ ਵੱਖਰਾ ਪਹਿਲੂ ਹੈ, ਪਰ ਨਸ਼ਿਆਂ ਦੇ ਮਾਮਲੇ 'ਚ ਸਾਰੇ ਇੱਕੋ ਸਾਰ ਨੇ, ਇਹ ਘਟਨਾ ਜ਼ਰੂਰ ਉਜਾਗਰ ਹੁੰਦੀ ਹੈ।
ਅੱਛਾ ਦੀਪਕ ਜੀ, ਇਹ ਅੰਕੜਾ ਕਿੱਥੋਂ ਸਾਹਮਣੇ ਆਇਆ, ਕਿਹਨੇ ਰਿਲੀਜ਼ ਕੀਤਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੈਦੀ ਤਾਂ 19% ਨੇ ਤੇ ਬੰਦੀਆਂ ਦੀ ਗਿਣਤੀ ਜਿਹੜੀ ਹੈਗੀ ਉਹ 81% ਹੈ?
ਇਹ ਅਸਲ ਦੇ ਵਿੱਚ ਮਾਮਲਾ ਆਇਆ ਜੀ ਸਾਹਮਣੇ ਨਸ਼ਿਆਂ ਵਾਲੇ ਪਹਿਲੂ ਤੋਂ। ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ, ਮਤਲਬ ਜੇ ਆਪਾਂ ਮਹੀਨਾ ਪੂਰਾ ਵੀ ਲਾ ਲਈਏ, ਮਾਰਚ ਅਪ੍ਰੈਲ ਮਈ, ਇਹਨਾਂ 3 ਮਹੀਨਿਆਂ 'ਚ ਅਸੀਂ 13,866 ਨਸ਼ੇ ਦੇ ਤਸਕਰ ਫੜ ਕੇ ਅੰਦਰ ਕਰਤੇ।
ਅੱਛਾ,
ਤੇ ਇਹ ਉਹੀ ਗੱਲ ਹੈ ਕੈਪਟਨ ਅਮਰਿੰਦਰ ਵਾਲਾ ਕਿ 48,000 ਅਸੀਂ ਤਸਕਰ ਫੜ ਲਏ। ਸੋ ਇਹ ਕਹਿੰਦੇ ਜੀ 3 ਮਹੀਨਿਆਂ 'ਚ ਅਸੀਂ, ਕਿਉਂਕਿ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ, ਸੋ 13,866 ਕਹਿੰਦੇ ਤਸਕਰ ਫੜ ਲਏ ਜੀ। ਚਰਨਜੀਤ ਭੁੱਲਰ ਨੇ ਇਹ ਡਾਟਾ ਪਿੱਕ ਕਰਕੇ ਇੱਕ ਰਿਪੋਰਟ ਕੀਤੀ, ਉਹ ਕਹਿੰਦੇ ਵੀ ਜੇ 13,866 ਤਸਕਰ ਤੁਸੀਂ 3 ਮਹੀਨਿਆਂ 'ਚ ਫੜੇ ਆ, ਇਹ 87 ਦਿਨ ਦਾ ਅੰਕੜਾ ਲਗਭਗ। ਸੋ 87 ਦਿਨਾਂ ਦੇ ਹਿਸਾਬ ਨਾਲ ਕਹਿੰਦੇ ਹਰ ਰੋਜ਼ 159 ਨਸ਼ਾ ਤਸਕਰ ਤੁਸੀਂ ਫੜ ਰਹੇ ਹੋ। ਫਿਰ ਇਹੀ ਅੰਕੜਾ ਬਿਆਨ ਕਰਦਾ ਕਿ ਜੀ ਫਰਵਰੀ ਮਹੀਨੇ 'ਚ ਜੇਲ੍ਹਾਂ 'ਚ ਬੰਦੀਆਂ ਦੀ ਕਰੀਬ 31,000 ਦੀ ਨਫਰੀ ਸੀ। ਜਿਹੜੇ ਬੰਦੀ, ਮਤਲਬ ਬੰਦੀ ਹੁੰਦੇ ਨੇ ਜਿਹੜੇ ਕੈਦੀ ਨਹੀਂ ਹੈਗੇ, ਜਿਹਨਾਂ ਨੂੰ ਕੈਦ ਦੀ ਸਜ਼ਾ ਨਹੀਂ ਹੋਈ, ਉਹ ਕੋਈ ਮਤਲਬ ਜੁਡੀਸ਼ਲ ਹਿਰਾਸਤ ਵਿੱਚ ਹੈ ਨਾ, ਤੂੰ ਉਸ ਤਰ੍ਹਾਂ ਬੰਦ ਹੈ ਜਿਹਦਾ ਕੇਸ ਚੱਲ ਰਿਹਾ ਜੇ ਕੁਛ ਫੈਸਲਾ ਹੋਣ। ਸੋ ਉਹ ਕਹਿੰਦੇ ਜੀ ਕਿ ਫਰਵਰੀ ਮਹੀਨੇ 'ਚ ਜੇਲ੍ਹ 'ਚ ਬੰਦੀਆਂ ਦੀ ਗਿਣਤੀ ਕਰੀਬ 31,000 ਸੀ।
ਅੱਛਾ,
ਜੋ ਕਿ ਇਸ ਵੇਲੇ 37,516 ਹੋ ਗਈ। ਇਹਦਾ ਮਤਲਬ 6,000 ਬੰਦਾ ਇਹ 'ਚ ਵੱਧ ਗਿਆ ਬੰਦੀਆਂ 'ਚ, ਅਤੇ ਤੁਸੀਂ ਕਹਿ ਰਹੇ ਹੋ ਅਸੀਂ 13,866 ਫੜੇ ਨੇ, ਅਤੇ ਫਿਰ ਬਾਕੀ ਕਿੱਥੇ ਗਏ, 7,000 ਕਿੱਥੇ ਗਏ? ਇਹਦਾ ਮਤਲਬ ਉਹਨਾਂ ਦੀ ਜ਼ਮਾਨਤ ਹੋ ਗਈ, ਜਿਵੇਂ ਥਾਰ ਵਾਲੀ ਬੀਬੀ ਦੀ ਜ਼ਮਾਨਤ ਹੋ ਗਈ। ਬਾਅਦ 'ਚੋਂ ਹੁਣ ਫਿਰ ਚੱਕ ਲਈ, ਕਹਿੰਦੇ ਨਹੀਂ ਜੀ, ਅਸਲ 'ਚ ਉਹਨੇ ਬਾਹਰ ਆ ਕੇ ਫਿਰ ਉਵੇਂ ਰੀਲਾਂ ਪਾਈਆਂ, ਹੈ ਉਹ ਇੰਟਰਵਿਊਆਂ ਕਰਤੀਆਂ, 85,000 85 ਲੱਖ ਵਾਲੀ ਕੋਠੀ ਕਹਿੰਦੇ ਜੀ 1 ਕਰੋੜ ਦੀ, ਹੈ ਉਹ ਕਹਿੰਦੇ ਮੈਂ ਖਰੀਦਣ ਨੂੰ ਤਿਆਰ ਹਾਂ, ਪੱਤਰਕਾਰ ਕਹਿੰਦਾ ਉਹ ਬੜੀਆਂ ਚੱਲੀਆਂ। ਸੋ ਫਿਰ ਹੁਣ ਵਿਜੀਲੈਂਸ ਨੇ ਚੱਕ ਲਈ ਕਿ ਜੀ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ। ਸੋ ਇਹਦਾ ਮਤਲਬ ਆਈ ਵੀ ਜਾਂਦੇ ਨੇ, ਨਾਲ ਨਾਲ ਜ਼ਮਾਨਤ 'ਤੇ ਬਾਹਰ ਜਾਈ ਵੀ ਜਾਂਦੇ ਨੇ। ਸੋ ਤਾਂ ਹੀ 13,000 ਚੋਂ ਅੰਦਰ 6,000 ਇਹ ਨੇ, ਕੱਲ੍ਹ ਨੂੰ ਹੋਰ 4 ਫੜ ਲੈਣਗੇ, 6 ਹੋਰ ਦੀ ਜ਼ਮਾਨਤ ਹੋ ਜੂਗੀ। ਇਹ ਪ੍ਰਕਿਰਿਆ ਜਦੋਂ ਚੱਲ ਰਹੀ ਸੀ, ਸਮੁੱਚੀ ਜੇਲ੍ਹ ਦਾ ਅੰਕੜਾ ਸਾਹਮਣੇ ਲੈ ਕੇ ਆਏ ਹੋ, ਉਹ ਕਹਿੰਦੇ ਵੀ ਜੇ ਅੱਜ ਦੀ ਤਰੀਕ 'ਚ ਜੇਲ੍ਹਾਂ 'ਚ 37,516 ਦੀ ਨਫਰੀ ਆ, ਜਿਸ 'ਚੋਂ 30,709 ਦੇ ਕਰੀਬ ਬੰਦੀ ਨੇ, ਭਾਵ ਜੇਲ੍ਹ 'ਚ 81.85% ਤਾਂ ਬੰਦੀ ਨੇ, ਜੇਲ੍ਹ ਤਾਂ ਇਹਨਾਂ ਨਾਲ ਭਰੀ ਹੋਈ ਆ, ਤੇ ਜਿਹੜੇ ਕੈਦੀ ਨੇ ਉਹਨਾਂ ਦੀ ਗਿਣਤੀ ਤਾਂ ਫਿਰ 19%, 18.15% ਹੋਈ ਨਾ, ਫਿਰ 19% ਉਹ ਨੇ ਤੇ 81% ਦੇ ਕਰੀਬ ਕਰੀਬ ਕਿਤੇ ਨਾ ਕਿਤੇ ਬੰਦੀ ਨੇ। ਸੋ ਇਸ ਲਈ ਇਹ ਵੀ ਇੱਕ ਪਹਿਲੂ ਆਪਣੇ ਆਪ ਹੈ ਕਿ ਸਾਈਕਲ ਚੇਨ ਚੱਲ ਰਹੀ ਆ, ਜਾਂ ਸਾਈਕਲ ਦਾ ਟਾਇਰ ਮੈਂ ਗੋਲ ਗੋਲ ਚੱਲ ਰਿਹਾ। ਅੱਜ ਫੜਨ ਦੇ ਅੰਕੜੇ ਆਉਂਦੇ ਨੇ, ਜ਼ਮਾਨਤ ਵਾਲੇ ਅੰਕੜੇ ਨਹੀਂ ਸਰਕਾਰ ਦਿੰਦੀ ਕਿ ਇੰਨੇ ਛੁੱਟ ਵੀ ਗਏ। ਜਿਹੜੇ ਬਾਹਰ ਆ ਕੇ ਉਹ ਕੀ ਕਰਨਗੇ ਭਾਈ, ਦੁਬਾਰਾ ਉਹ ਪਤੰਗ ਤਾਂ ਉਡਾਉਣ ਤੋਂ ਰਹੇ ਆ ਕੇ, ਹੈ ਨਾ, ਜਾਂ ਜੂਸ ਦੀ ਰੇਟ ਤਾਂ ਲਾਉਣ ਤੋਂ ਰਹੇ, ਵੀ ਜੇ ਇਹਦੇ ਆਦੀ ਨੇ ਉਹੀ ਚੀਜ਼ ਲੱਭਣਗੇ। ਤਾਂ ਉਹਨਾਂ ਨੂੰ ਮੁੜ ਕੇ ਰੁਜ਼ਗਾਰ 'ਚ ਕਿਵੇਂ ਲਿਆਉਣਾ, ਮੁੱਖ ਧਾਰਾ 'ਚ ਕਿਵੇਂ ਲਿਆਉਣਾ, ਇਸ ਦੇ ਉੱਤੇ ਸਰਕਾਰਾਂ ਨੂੰ ਕੰਮ ਕਰਨ ਦੀ ਲੋੜ ਹੈ, ਨਾ ਕਿ ਸਿਰਫ ਖਾਤਿਆਂ 'ਚ, FIR 'ਚ, ਜੇਲ੍ਹਾਂ 'ਚ ਗਿਣਤੀ ਵਧਾਉਣ ਦੀ।
ਬਿਲਕੁਲ। ਦੀਪਕ ਜੀ, ਤੁਹਾਡਾ ਸਮਾਂ ਕੱਢਣ ਵਾਸਤੇ, ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ।
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।